नमस्कार, ये आकाश बोल रही है। खबरों इस बुलेटिन लाइन में अमन देव, पहला खास खबर। प्रधानमंत्री नरेंद्र मोदी ने कहा कि विश्व पद्धर के देशों विचकार अविश्वास से नवीं चुनौतियों के बावजूद भारत में विकास से उम्मीद एक वही केंद्र में देखा जा रहा है। सरकार ने अज 4 साल तो घट उम्र के बच्चों लिए क्लोरोफेनिरमाइन मेलिट और फिनाइल एफिन हाइड्रोक्लोराइड कंबीनेशन वाली दवाइयों के निर्माण विक्री के बंद से पाबंदी ला दी है। भारत ने 22 भारतीय नागरिकों को लेकर जा रहे 2 व्यापारिक जहाजों के अगवा होने का मुद्दा सोमालिया के अधिकारियों ने उठाया है। भारत और बरतानिया ने दोनों देशों की फौजों दरमियान सहयोग वधाने की सहमति जताई है। एम्स्टर्डम में मर्दों के FIH हॉकी विश्व कप के दूसरे दौर में अब भारत का मुकाबला मेजबान नीदरलैंड्स से होगा। खबरों के विस्तार में प्रधानमंत्री नरेंद्र मोदी ने कहा कि सुधार उन्होंने सरकार की मजबूरी नहीं सगों एक वचनबद्धता ने। उन्होंने कहा कि सरकार की नीतियां लोगों के हितों के देश के विकास को ध्यान में रख के बनाई जा रही है। नई दिल्ली में इकोनॉमिक टाइम्स वर्ल्ड लीडर्स फोरम में संबोधन करते हुए प्रधानमंत्री ने कहा कि सरकार ना सिर्फ नियमों को बदल रही है सगों बनाने पिछे मानसिकता भी बदल रही है। उन्होंने कहा कि भारत में उत्पादन से जुड़ी उत्साह योजना PLI राही उद्योग और रोजगार के नए मौके पैदा कर रहा है।
जहां पहले प्रोडक्शन बढ़ाने पर पनिशमेंट देता था, वही आज हमारी सरकार प्रोडक्शन बढ़ाने पर इंसेंटिव दे रही है और आज PLI स्कीम की सक्सेस दुनिया देख रही है। सिर्फ इस एक योजना की वजह से करीब 2.5 लाख करोड़ रुपए का एक्चुअल इन्वेस्टमेंट हुआ है। 22 लाख करोड़ रुपए से ज्यादा का प्रोडक्शन और सेल्स हुई है। 15 लाख करोड़ रुपए से ज्यादा का एक्सपोर्ट हुआ है और 14 लाख से ज्यादा डायरेक्ट और इनडायरेक्ट जॉब बनी है।
प्रधानमंत्री ने कहा कि विश्व पद्धर के स्रोतों लैके वध यतना अते देशों विचकार अविश्वास नवीं चुनौतियां पैदा कर रहा है। इसके बावजूद भारत में दुनिया में विकास से उम्मीद की एक वड्डी किरण वजों देखा जाता है।
साथियों, दुनिया में ग्रोथ को लेकर के कई तरह की चिंताएं हैं। दुनिया ने बड़ा भयंकर ग्रोथ देखा है इन दिनों। रिसोर्सेज का वेपनाइजेशन हो रहा है, अविश्वास का वातावरण विश्व के लिए अनेक नई चुनौतियां लेकर के आ रहा है। लेकिन ऐसे समय में भी दुनिया भारत को ग्रोथ और होप के ब्राइट स्पॉट के रूप में देख रही है। भारत ने पिछले 10-12 साल में अपनी 25 करोड़ आबादी को गरीबी से बाहर निकाला है।
भारत की G20 प्रधानमंत्री मंत्र एक धरती एक परिवार एक भविख का हवाला देते हैं। प्रधानमंत्री ने कहा कि दुनिया के सारे देशों का भविख आपस में जुड़ा हुआ है।
हर देश का भविष्य उसका फ्यूचर एक दूसरे से जुड़ा हुआ ही है। आइसोलेशन में कुछ संभव नहीं है, इसलिए शेयर फ्यूचर्स की ये थीम आज और भी अधिक प्रासंगिक हो गई है और भारत तो हमेशा से इसी भावना को लेकर चला है। G20 की अध्यक्षता में इसलिए ही भारत का मंत्र रहा वन अर्थ वन फैमिली वन फ्यूचर। शेयर फ्यूचर की ये भावना और इसके साथ जुड़ा दायित्व बोध 21वीं सदी के इस विश्व की अनेक समस्याओं का समाधान देता है।
उन्होंने डिजिटल क्षेत्र में भारत की प्रगति से इसके तेज 5G विस्तार का भी जिक्र किया। सरकार ने 4 साल तो घट उम्र के बच्चों लिए क्लोरोफेनिरमाइन मेलिट और फिनाइल एफरिन हाइड्रोक्लोराइड वाले सारे फिक्स्ड डोज कंबीनेशन के निर्माण विक्री के बंद से पाबंदी ला दी है। सेहत मंत्रालय ने एक नोटिफिकेशन राही इन दवाइयों बारे स्पष्ट चेतावनी दी है कि यह दवाइयां 4 साल तो घट उम्र के बच्चों को नहीं दी जा सकती। एक कदम छोटे बच्चों की सेहत और सुरक्षा को ध्यान में रखते हुए चुकया गया है। सरकार ने निर्माताओं को इन दवाइयों के लेबलों पैकेज निर्देशों और प्रचार समग्री से स्पष्ट तौर पर चेतावनी देने के निर्देश दिए हैं। सरकार ने कहा है कि यह दवाइयां 4 साल तो घट उम्र के बच्चों लिए जोखिम पैदा कर दी हैं और सुरक्षित विकल्प उपलब्ध हैं। झारखंड के रामगढ़ जिले के मां श्रीमस्तका सीमेंट और स्टील पावर प्लांट में बीती रात एक टरबाइन में जोरदार धमाके के बाद भयानक अग लग गई। इस हादसे में 3 इंजीनियरों की मौत हो गई जबकि एक व्यक्ति गंभीर रूप से जख्मी हो गया। ਮ੍ਰਿਤਕਾਂ ਦੀ ਪਛਾਣ ਰਾਂਚੀ ਦੇ ਸੰਜੀਵ ਕੁਮਾਰ ਕੇਸਰੀ, ਬੋਕਾਰੋ ਦੇ ਵਿਨੀਤ ਮਹਤੋ ਤੇ ਗੜਵਾ ਦੇ ਅਭਿਸ਼ੇਕ ਪਾਂਡੇ ਵਜੋਂ ਹੋਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ 22 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੇ ਦੋ ਪਾਰਕ ਜਹਾਜ਼ਾਂ ਦੇ ਅਗਵਾ ਹੋਣ ਦਾ ਮੁੱਦਾ ਸੋਮਾਲੀਆ ਦੇ ਅਧਿਕਾਰੀਆਂ ਸਾਹਮਣੇ ਉਠਾਇਆ ਹੈ। ਭਾਰਤੀ ਹਾਈ ਕਮਿਸ਼ਨ ਅਨੁਸਾਰ ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਦੱਸੇ ਜਾ ਰਹੇ ਨੇ। ਭਾਰਤ ਨੇ ਕਿਹਾ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਭਲਾਈ ਨੂੰ ਸਭ ਤੋਂ ਵੱਧ ਮਹੱਤਵ ਦਿੰਦਾ ਹੈ। ਪਹਿਲਾ ਜਹਾਜ਼ MT Cebu 20 ਅਗਸਤ ਨੂੰ ਯਮਨ ਦੇ ਤੱਟ ਤੋਂ ਅਦਨ ਦੀ ਖਾੜੀ ਵਿਚ ਅਗਵਾ ਕੀਤਾ ਗਿਆ ਸੀ। ਇਸ ਵਿਚ 16 ਭਾਰਤੀ ਨਾਗਰਿਕਾਂ ਸਮੇਤ 20 ਲੋਕ ਸਵਾਰ ਸਨ। ਦੂਜਾ ਜਹਾਜ਼ MV Lutf 17 ਅਗਸਤ ਨੂੰ ਸੋਮਾਲੀਆ ਦੇ ਪੁੰਟਲੈਂਡ ਤੱਟ ਨੇੜੇ ਅਗਵਾ ਕੀਤਾ ਗਿਆ, ਜਿਸ ਵਿਚ 6 ਭਾਰਤੀ ਨਾਗਰਿਕਾਂ ਸਮੇਤ 10 ਲੋਕ ਸਵਾਰ ਸਨ। ਵਿਦੇਸ਼ ਵਿਭਾਗ ਦੇ ਬੁਲਾਰੇ ਰਣਬੀਰ ਜੈਸਵਾਲ ਨੇ ਇਹ ਵੀ ਕਿਹਾ ਕਿ ਭਾਰਤ ਅਸ਼ਾਂਤ ਸਮੁੰਦਰੀ ਇਲਾਕਿਆਂ ਵਿਚ ਕੰਮ ਕਰਨ ਵਾਲੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਬ੍ਰਿਕਸ ਯੂਥ ਮੰਤਰੀਆਂ ਤੇ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਵਿਸ਼ਾਖਾਪਟਨਮ ਵਿਚ ਭਾਰਤ ਕਰ ਰਿਹਾ ਹੈ। ਬ੍ਰਿਕਸ ਤੇ ਨੌਜਵਾਨ ਮਾਮਲਿਆਂ ਦੇ ਮੰਤਰੀਆਂ ਦੀ ਮੀਟਿੰਗ ਅੱਜ ਹੋਏਗੀ, ਜਦੋਂ ਕਿ ਖੇਡ ਮੰਤਰੀਆਂ ਦੀ ਮੀਟਿੰਗ ਕੱਲ੍ਹ ਹੋਏਗੀ। ਭਾਰਤ ਅਤੇ ਬਰਤਾਨੀਆ ਨੇ ਸਾਂਝੇ ਫੌਜੀ ਅਭਿਆਸਾਂ, ਸਿਖਲਾਈ ਅਤੇ ਹੁਨਰਵਾਦ ਦੇ ਰਾਹੀਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਸਹਿਯੋਗ ਵਧਾਉਣ ਤੇ ਸਹਿਮਤੀ ਜਤਾਈ ਹੈ। ਨਵੀਂ ਦਿੱਲੀ ਵਿਚ ਹੋਈ ਭਾਰਤ ਬਰਤਾਨੀਆ ਰੱਖਿਆ ਸਲਾਹਕਾਰ ਸਮੂਹ ਦੀ 5ਵੀਂ ਮੀਟਿੰਗ ਵਿਚ ਦੋਹਾਂ ਦੇਸ਼ਾਂ ਨੇ ਰੱਖਿਆ ਖੇਤਰ ਵਿਚ ਚੱਲ ਰਹੇ ਸਹਿਯੋਗ ਦਾ ਜਾਇਜ਼ਾ ਲਿਆ। ਮੀਟਿੰਗ ਵਿਚ ਰੱਖਿਆ ਖੋਜ ਤੇ ਵਿਕਾਸ ਦੇ ਨਾਲ ਨਾਲ 2035 ਤੱਕ ਦੀਆਂ ਯੋਜਨਾਵਾਂ ਤੇ ਚਰਚਾ ਕੀਤੀ ਗਈ। ਦੋਹਾਂ ਦੇਸ਼ਾਂ ਨੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸਮੁੰਦਰੀ ਸੁਰੱਖਿਆ ਸਹਿਯੋਗ ਵਧਾਉਣ ਤੇ ਵੀ ਜ਼ੋਰ ਦਿੱਤਾ। ਦੋਵਾਂ ਧਿਰਾਂ ਨੇ ਖੇਤਰੀ ਸ਼ਾਂਤੀ ਤੇ ਸੁਰੱਖਿਆ ਤੇ ਵਿਚਾਰ ਸਾਂਝੇ ਕੀਤੇ ਤੇ ਆਪਸੀ ਸੁਰੱਖਿਆ ਤੇ ਰਣਨੀਤਿਕ ਖੁਦ ਮੁਖਤਿਆਰੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਭਾਰਤ ਬਰਤਾਨੀਆ ਰਣਨੀਤਿਕ ਭਾਈਵਾਲੀ, ਸ਼ਾਂਤੀ, ਸਥਿਰਤਾ, ਆਜ਼ਾਦੀ ਅਤੇ ਆਪਸੀ ਸਤਿਕਾਰ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਤੇ ਆਧਾਰਿਤ ਹੈ। ਕੈਨੇਡਾ ਦੇ ਅਲਬਰਟਾ ਪ੍ਰਾਂਤ ਚ ਗੁਰਦੁਆਰੇ ਵਿਚ 2 ਲੋਕਾਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਵਿਆਹ ਸਮਾਰੋਹ ਤੋਂ ਪਹਿਲਾਂ ਸਵੇਰੇ ਪਾਠ ਦੌਰਾਨ ਇਕ ਵਿਅਕਤੀ ਨੇ ਇਹ ਹਮਲਾ ਕੀਤਾ। ਇਹ ਘਟਨਾ ਐਡਮੋਂਟਨ ਇਲਾਕੇ ਵਿਚ ਸਥਿਤ ਨਾਨਕਸਰ ਗੁਰਦੁਆਰੇ ਵਿਚ ਸਵੇਰੇ 5 ਵਜੇ ਵਾਪਰੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਪੀੜਤਾਂ ਤੇ ਸਿੱਖ ਭਾਈਚਾਰੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ। ਐਮਸਟਰਡਮ ਵਿਚ ਮਰਦਾਂ ਦੇ FIA ਛਾਤੀ ਵਿਸ਼ਵ ਕੱਪ ਦੇ ਦੂਜੇ ਗੇੜ ਵਿਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਨੀਦਰਲੈਂਡਸ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਪਾਕਿਸਤਾਨ ਤੇ 5-3 ਦੀ ਸ਼ਾਨਦਾਰ ਜਿੱਤ ਨਾਲ ਭਾਰਤ ਨੇ ਪੂਲ ਡੀ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਭਾਰਤ ਹੁਣ ਪੂਲ ਈ ਵਿਚ ਇੰਗਲੈਂਡ ਅਤੇ ਪੂਲ ਏ ਦੀਆਂ ਚੋਟੀਆਂ 2 ਟੀਮਾਂ ਚ ਸ਼ਾਮਲ ਹੋ ਜਾਏਗਾ। ਪੂਲ ਈ ਦੀਆਂ ਚੋਟੀਆਂ 2 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। BWF ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਪਹਿਲਾ ਮਹਿਲਾ ਡਬਲ ਸੈਮੀਫਾਈਨਲ ਅੱਜ ਭਾਰਤ ਦੀ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀ ਚੰਦ ਵਿਚਕਾਰ ਖੇਡਿਆ ਜਾਏਗਾ। ਇਨ੍ਹਾਂ ਦਾ ਮੁਕਾਬਲਾ ਚੀਨ ਦੀ ਲੀ ਸ਼ੇਂਗ ਸ਼ੂ ਤੇ ਟੈਨ ਯਾਂਗ ਦੀ ਜੋੜੀ ਨਾਲ ਹੋਏਗਾ। ਤ੍ਰਿਸ਼ਾ ਅਤੇ ਗਾਇਤਰੀ ਨੇ ਕੱਲ੍ਹ ਕੁਆਰਟਰ ਫਾਈਨਲ ਵਿਚ ਚੀਨ ਦੀ ਜੀਆ ਜੀ ਫੈਨ ਅਤੇ ਜਾਂਗ ਸ਼ੂਜੀਆ ਨੂੰ 16-21, 21-13 ਨਾਲ ਹਰਾਇਆ ਸੀ। ਇਸ ਜਿੱਤ ਨਾਲ ਤ੍ਰਿਸ਼ਾ ਤੇ ਗਾਇਤਰੀ ਨੇ ਭਾਰਤ ਦਾ ਤਮਗਾ ਪੱਕਾ ਕਰ ਲਿਆ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਲਦਾਖ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੱਧ ਪ੍ਰਦੇਸ਼ ਵਿਚ ਮੌਨਸੂਨ ਸਰਗਰਮਾ ਤੇ ਕਈ ਜ਼ਿਲ੍ਹਿਆਂ ਚ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਤਰ੍ਹਾਂ ਓਡੀਸ਼ਾ ਵਿਚ ਹੜ੍ਹਾਂ ਦੀ ਸਥਿਤੀ ਵਿਚ ਸੁਧਾਰ ਹੋਇਆ, ਪਰ ਉੱਤਰੀ ਤੇ ਤੱਟਵਰਤੀ ਓਡੀਸ਼ਾ ਦੇ ਬਹੁਤ ਸਾਰੇ ਇਲਾਕਿਆਂ ਵਿਚ ਅਜੇ ਵੀ ਪਾਣੀ ਭਰਿਆ ਹੋਇਆ ਹੈ। ਅੰਤ ਵਿਚ ਚੁਣੀਆਂ ਖ਼ਬਰਾਂ ਤੋਂ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਦੇਸ਼ਾਂ ਵਿਚਕਾਰ ਅਵਿਸ਼ਵਾਸ ਤੇ ਨਵੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਨੂੰ ਵਿਕਾਸ ਤੇ ਉਮੀਦ ਦੇ ਵੱਡੀ ਪਲੰਬ ਵਜੋਂ ਦੇਖਿਆ ਜਾ ਰਿਹਾ ਹੈ। ਸਰਕਾਰ ਨੇ ਅੱਜ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਲੋਰੋਫਿਰਮਾਈਨ ਮੈਲਿਟ ਅਤੇ ਫਿਨਾਈਲ ਐਫਰੀਨ ਹਾਈਡਰੋਕਲੋਰਾਈਡ ਕੰਬੀਨੇਸ਼ਨਾਂ ਵਾਲੀਆਂ ਦਵਾਈਆਂ ਦੇ ਨਿਰਮਾਣ, ਵਿਕਰੀ ਤੇ ਵੰਡ ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਨੇ 22 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੇ ਦੋ ਪਾਰਕ ਜਹਾਜ਼ਾਂ ਦੇ ਅਗਵਾ ਹੋਣ ਦਾ ਮੁੱਦਾ ਸੋਮਾਲੀਆ ਦੇ ਅਧਿਕਾਰੀਆਂ ਨਾਲ ਉਠਾਇਆ ਹੈ ਤੇ ਭਾਰਤ ਅਤੇ ਬਰਤਾਨੀਆ ਨੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਸਹਿਯੋਗ ਵਧਾਉਣ ਤੇ ਸਹਿਮਤੀ ਜਤਾਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੋ ਗਿਆ। ਨਮਸਕਾਰ।